श्री गुरु ग्रंथ साहिब महाराज जी दी पावन पवित्र हजूरी अंदर रात्रि दे इस गुरमत दीवान दी आप जी हाजरी पर रहे हो। सन्मान योग बीबी बलजीत कौर जी हजूर दी इलाही गुरबाणी दा कीर्तन सरवण करा के गए। सन्मान योग भाई साहब हरजिंदर सिंह जी श्रीनगर वाले हजूर दी इस इलाही गुरबाणी दे कीर्तन दे नाल अपने अंदर दी भावना जो कुछ उन्हां महसूस कीता ओ आप नाल सांझ पा के गए ने। आओ मैं कुछ मिनट की आप जी दे दर्शन करने ने। जितने आप हजूर दे चरणा च बैठे हो घरां विच बैठे एक गुरमत समागम सरवण कर रहे हो और देख रहे हो बख्शो आसीस गुरु बख्शी फतेह प्रवान करो और उच्चारण करो जी वाहे गुरु जी का खालसा वाहे गुरु जी की फतेह। सन्मान योग भाई साहब जी ने उस वक्त दा जो माहौल सी हर खिरदे ने हर अंदर ने उसनू महसूस कीता और ओ आप नाल सांझा कीता है। मैं सिर्फ कुछ बेनतियां ही करनियां ने। एक ता गुरु घर विचो जदों भी कोई बख्शिश प्राप्त हुंदी है उस विच कदी बंदे दे गुण नहीं गिने जांदे उदे विच केवल गुरु दी दयालता ही वरतदी है। सतगुरु ने इसे करके सी रोज रहरा साहिब जी दा पाठ करने खां जे ओ गुण भी बख्शदे ने ते गुण भी उस दी कृपा है क्योंकि ओदी कृपा तो बिना ता गुण भी खिरदे विच नहीं वस सकता। रोज असी एक बचन पढ़ने हां तेरा कीता जातो नाही। बड़े शुकराने दा ये बचन है तेरा कीता जातो नाही मैनू जोग कीतो ही। मैं जोग नहीं तुसी तरस करके जोग बना लिया मैनू जोग कीतो ही। महाराज क्यों ਕਹਿਣ ਲੱਗੇ ਮੈਂ ਨਿਰਗੁਣ ਆਰੇ ਕੋ ਗੁਣ ਨਾ ਕੀ ਆਪੇ ਤਰਸ ਪਏ ਹੋਈ। ਤੇ ਜਿਹੜਾ ਤਰਸ ਸ਼ਬਦ ਕਹਿਣਾ ਚੇਤੇ ਰੱਖਿਓ, ਜਿੱਥੇ ਤਰਸ ਆਏਗਾ ਉੱਥੇ ਨਾ ਕਦੀ ਗੁਣ ਦੇਖੇ ਜਾਂਦੇ ਨੇ ਤੇ ਨਾ ਕਦੀ ਔਗਣ ਦੇਖੇ ਜਾਂਦੇ। ਤਰਸ ਦਾ ਸੰਬੰਧ ਕੇਵਲ ਅਨੁਗ੍ਰਹਿ, ਕੇਵਲ ਕਿਰਪਾ। ਮਹਾਰਾਜ ਕਹਿੰਦੇ ਨੇ ਕਿ ਪ੍ਰਭੂ ਤੂੰ ਆਪ ਤਰਸ ਕੀਤਾ, ਤੇਰਾ ਕੀਤਾ ਜਾਤੋ ਨਾ ਕਿ ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾ ਹੀ ਆਪੇ ਤਰਸ ਪਿਓ ਹੀ, ਤਰਸ ਪਿਆ ਮੈਂ ਰਾਮਤ ਕੋਈ, ਸਤਿਗੁਰ ਸੱਜਣ ਮਿਲਿਆ। ਉਹਦਾ ਤਰਸ, ਉਹਦੀ ਦਇਆ, ਉਹਦੀ ਕਿਰਪਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਆਪਾਂ ਕਰਨੇ, ਇੱਥੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਕੇਵਲ ਆ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹਦੀ ਕਿਰਪਾ, ਉਹਦਾ ਤਰਸ, ਉਹਦੀ ਦਇਆ। ਦੂਸਰੀ ਬੇਨਤੀ ਜੋ ਆਪ ਜੀ ਦੇ ਸਨਮੁਖ ਕਰਨੀ ਹੈ, ਦੇਖੋ ਇਹ ਪੰਥ ਧੰਨ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਨਿਰਮਲ ਪੰਥ, ਇਹ ਬਖਸ਼ਿਸ਼ਾਂ ਕਰਦਾ ਹੈ, ਪਰ ਜਿਉਂਦੇ ਜੀ ਬਖਸ਼ਿਸ਼ ਮਿਲ ਜਾਏ ਤੇ ਅੰਤਲਾ ਸਵਾਸ ਉਸ ਬਖਸ਼ਿਸ਼ ਵਿਚ ਨਿਕਲ ਜਾਏ, ਇਹ ਤੁਹਾਡੀ ਅਰਦਾਸ ਚਾਹੀਦੀ ਹੈ। ਇਸ ਨੂੰ ਇਮੋਸ਼ਨਲ ਹੋਣ ਲਈ ਕੇਵਲ ਨਹੀਂ, ਜਜ਼ਬਾਤ ਪੈਦਾ ਕਰਨ ਲਈ। ਸੱਚ ਇਹ ਜਦੋਂ ਭਾਈ ਸਾਹਿਬ ਕਹਿ ਰਹੇ ਸਨ ਤੇ ਮੈਨੂੰ ਇੱਕ ਖਿਆਲ ਆਇਆ ਕਿ ਅੱਜ ਤੁਸੀਂ ਸੰਗਤ ਅਸੀਸ ਦਿਓ। ਗੁਰੂ ਗ੍ਰੰਥ ਸਾਹਿਬ ਵਿਚ ਇੱਕ ਬਚਨ ਹੈ ਮਾਰੂ ਡੱਖਣੇ ਵਿਚ, ਕਹਿੰਦੇ ਨੇ ਦੇਖ ਤੂੰ ਤੁਰਨ ਲੱਗਾ ਖੈ, ਸੰਭਲ ਕੇ ਪੈਰ ਧਰੀ, ਕਿਉਂਕਿ ਤੇਰੇ ਚਾਰ ਚਫੇਰੇ ਕੇਵਲ ਤਿਲਕਣ ਤੇ ਚਿੱਕੜ ਖੈ, ਜੇ 99 ਕਦਮ ਸਾਬਤ ਰੱਖ ਗਿਆ, ਇੱਕ ਕਦਮ ਵੀ ਕਿਤੇ ਤੂੰ ਤਿਲ ਗਿਆ ਤੇ ਚੇਤੇ ਰੱਖੀ 99 ਕਦਮ ਵੀ ਤੇਰੇ ਚਿੱਕੜ ਦੇ ਨਾਲ ਦਾਗੀ ਹੋ ਜਾ। ਸਿਰਫ ਇੱਕ ਬੇਨਤੀ ਅਰਦਾਸ ਕਰਿਓ, ਗੁਰੂ ਦਾ ਬਚਨ ਹੈ ਕੁਰੀਏ ਕੁਰੀਏ ਵਹਿੰਦਿਆ, ਪਗਡੰਡੀ ਤੇ ਚੱਲਣ ਵਾਲਿਆ, ਤਲ ਗਾੜਾ ਮੇਰੇਰ, ਵੇਖੇ ਛਿੱਟੜ ਥੀਮ ਦੇ ਜਾਮ ਕਿਸੰਦੋ, ਫੇਰ ਇੱਕ ਪੈਰ ਤਿਲਕੇ ਤੇ ਕਿੰਨੇ ਕਦਮ ਜਿਹੜੇ ਨੇ ਉਹ ਦਾਗੀ ਹੋ ਜਾਂਦੇ। ਇਸ ਤੋਂ ਅਗਲੇਰੀ ਬੇਨਤੀ, ਸਿਰਫ ਮੈਂ 3-4 ਬੇਨਤੀਆਂ ਕਰਨੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਸਾਡੇ ਤੇ ਤਰਸ ਕੀਤਾ, ਜੋ ਭਾਈ ਸਾਹਿਬ ਦੱਸ ਕੇ ਗਏ ਸੱਚ ਇਹ ਵੇ। ਇਹਨੂੰ ਕੇਵਲ ਨਾ ਸਮਝੋ ਵੀ ਸ਼ਾਇਦ ਵਡਿਆਈ ਮਿਲੀ ਤੇ ਅਸੀਂ ਇਹ ਗੱਲ ਕਹਿਣ ਲੱਗ ਪਏ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਾਡੇ ਸ਼ਬਦ ਤੇ ਯਕੀਨ ਕਰਿਓ। ਅਕਾਲ ਤਖ਼ਤ ਦੀ ਬਹੁਤ ਵਾਰ ਕਥਾ ਕੀਤੀ, ਬਹੁਤ ਵਾਰ ਬੋਲੇ। ਉਸ ਦਿਨ ਮਹਿਸੂਸ ਹੋਇਆ ਕਿ ਦੁਨੀਆਂ ਦਾ ਵੱਡੇ ਤੋਂ ਵੱਡਾ ਬਾਦਸ਼ਾਹ ਵੀ ਜਦੋਂ ਕਿਸੇ ਨੂੰ ਕੁਛ ਦਿੰਦਾ ਹੈ, ਇਸ ਤਰ੍ਹਾਂ ਨਹੀਂ ਕਿਹਾ ਜਾਂਦਾ ਕਿ ਤੂੰ ਹੱਥ ਜੋੜ ਕੇ ਨਿਮਰਤਾ ਸਹਿਤ ਖੜਾ ਹੋ ਜਾ। ਇਹ ਕੇਵਲ ਗੁਰੂ ਹਰਗੋਬਿੰਦ ਸਾਹਿਬ ਦਾ ਤਖ਼ਤ ਕਹਿ, ਜਿਹੜਾ ਵੱਡੇ ਤੋਂ ਵੱਡੇ ਤਾਕਤ ਵਾਲੇ ਨੂੰ ਨਹੀਂ ਕਹਿੰਦਾ ਹੈ, ਜੇ ਇਸ ਤਖ਼ਤ ਤੇ ਆਇਆ ਹੈ ਗੁਣੀ ਤੋਂ ਹੋਵੇਗਾ ਆਪਣੇ ਘਰ। ਬੇਨਤੀ ਧਿਆਨ ਨਾਲ ਸੁਣਿਓ, ਮਾਲ ਐਸ਼ਵਰਜ ਤੇਰੇ ਕੋਲ ਹੋਵੇਗਾ ਆਪਣਾ, ਪਰ ਇਸ ਤਖ਼ਤ ਦੇ ਸਾਹਮਣੇ ਆਪਣੇ ਦੋਨੋਂ ਹੱਥ ਜੋੜ ਕੇ ਸਿਰ ਝੁਕਾ ਕੇ ਨਿਮਰਤਾ ਨਾਲ ਸੰਗਤ ਵਿਚ ਖੜੇ ਹੋ ਜਾ। ਪਿਆਰਿਓ, ਜਦੋਂ ਆਹ ਸ਼ਬਦ ਕਹਿਣਾ ਉਦੋਂ ਮਹਿਸੂਸ ਹੋਇਆ ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਜ ਸਮਝ ਪਈ ਅਕਾਲ ਦੇ ਅਰਥ ਕੀ। ਧਿਆਨ ਦਿਆ ਜੇ ਥੋੜਾ ਜਿਹਾ, ਇੱਕ ਤਖ਼ਤ ਹੈ ਕਾਲ ਦੇ ਅਧੀਨ ਤੇ ਇੱਕ ਦਾ ਨਾਮ ਹੈ ਅਕਾਲ ਤਖ਼ਤ। ਇਹ ਮੂਲ ਮੰਤਰ ਵਿੱਚੋਂ ਹਜ਼ੂਰ ਨੇ ਸ਼ਬਦ ਚੁਣਿਆ ਅਕਾਲ ਤਖ਼ਤ। ਕਾਲ ਦਾ ਅਰਥ ਹੈ ਸਮਾਂ, ਕਾਲ ਦਾ ਅਰਥ ਹੈ ਮੌਤ, ਕਾਲ ਦਾ ਅਰਥ ਹੈ ਵਕਤ। ਪਰ ਜਿਹੜੇ ਦੁਨੀਆਦਾਰ ਬਾਦਸ਼ਾਹ ਦੇ ਤਖ਼ਤ ਸਨ, ਉਹ ਕਾਲ ਨੇ ਬੁਰਕੀ ਬਣਾ ਕੇ ਸਮੇਤ ਬਾਦਸ਼ਾਹ ਦੇ ਖਤਮ ਕਰ ਦਿੱਤੇ। ਪਰ ਜਿਹੜਾ ਗੁਰੂ ਹਰਗੋਬਿੰਦ ਨੇ ਅਕਾਲ ਤਖ਼ਤ ਸਿਰਜਿਆ, ਸਦੀਆਂ ਲੰਘ ਚੁੱਕੀਆਂ ਨੇ, ਨਾ ਉਹਨੂੰ ਸਮਾਂ ਖਤਮ ਕਰ ਸਕਿਆ ਤੇ ਨਾ ਉਹਨੂੰ ਦੁਸ਼ਮਣ ਖਤਮ ਕਰ ਸਕਿਆ। ਇਹਦੇ ਉੱਤੇ ਨਾ ਮੌਤ ਦਾ ਪ੍ਰਭਾਵ ਤੇ ਨਾ ਸਮੇਂ ਦਾ ਪ੍ਰਭਾਵ। ਭਾਈ ਸਾਹਿਬ ਨੇ ਜੋ ਸ਼ਬਦ ਕਹਿ, ਦੇਖੋ ਉੱਥੇ ਦੋ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਗਏ, ਜਿਨ੍ਹਾਂ ਨੇ ਸੀਸ ਝੁਕਾਇਆ, ਉਹਨਾਂ ਨੂੰ ਤਖ਼ਤ ਨੇ ਗਰੀਬ ਨਿਵਾਜੀ ਕਰਕੇ ਰਹਿਮਤਾਂ ਦਿੱਤੀਆਂ, ਤੇ ਜਿਨ੍ਹਾਂ ਨੇ ਤਖ਼ਤ ਨੂੰ ਮੱਥਾ ਲਾਇਆ ਉਹਨਾਂ ਦੇ ਪੱਲੇ ਕੁਛ ਨਾ ਰਹੇ। ਸੀਸ ਝੁਕਾਉਣ ਵਿੱਚ ਬੜਾ ਆਨੰਦ ਹੈ ਉੱਥੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਖ਼ਤ ਤੇ ਪੰਜ ਤਖ਼ਤ ਸਾਹਿਬਾਨਾਂ ਤਾਂ ਪੰਜ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬਾਨ, ਉਹਨਾਂ ਜੋ ਫੈਸਲਾ ਕੀਤਾ ਉਸ ਦੇ ਨੇ ਸੁਣਾਇਆ। ਮੈਂ ਸਿਰਫ ਇੱਕੋ ਘਟਨਾ ਕਹਿ ਕੇ ਸਮਾਪਤੀ ਕਰਾਂਗਾ, ਕਿਉਂਕਿ ਤੁਸੀਂ ਅਰਦਾਸ ਕਰਿਓ। ਫਿਰ ਮੈਂ ਵਾਰ ਵਾਰ ਸ਼ਬਦ ਕਹਿ ਰਿਹਾ ਹਾਂ ਕਿ ਵਡਿਆਈ ਹੋ ਜਾਣੀ, ਸੰਸਾਰ ਵਿੱਚ ਪਤਾ ਲੱਗ ਜਾਣਾ। ਪਰ ਇਸ ਤੋਂ ਅਗਲੀ ਗੱਲ ਅੱਗੇ ਆਮ ਤੌਰ ਤੇ ਵਿਚਰਦੇ ਸਾਂ, ਕੋਈ ਬਾਤ ਨਹੀਂ। ਪਰ ਜਿਸ ਦਿਨ ਸੀਸ ਉੱਤੇ ਗੁਰੂ ਹਰਗੋਬਿੰਦ ਸਾਹਿਬ ਦੀ ਉਹ ਬਖਸ਼ਿਸ਼ ਰੱਖੀ, ਉਸ ਦਿਨ ਅੰਦਰੋਂ ਮਹਿਸੂਸ ਹੋਇਆ ਕਿ ਅੱਜ ਪੰਥ ਤੇਰੇ ਤੇ ਭਰੋਸਾ ਕਰਕੇ ਤੈਨੂੰ ਕੋਈ ਜ਼ਿੰਮੇਦਾਰੀ ਦੇ ਰਿਹਾ ਹੈ। ਮੈਨੂੰ ਸਿਰਫ ਇੱਕੋ ਘਟਨਾ ਯਾਦ ਆਈ, ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਮੈਂ ਛੋਟੀ ਜੀ ਬੇਨਤੀ ਕਰਾਂਗਾ, ਸਾਡੇ ਇਤਿਹਾਸ ਵਿੱਚੋਂ ਜਿਨ੍ਹਾਂ ਨੂੰ ਬਖਸ਼ਾਂ ਮਿਲੀਆਂ ਉਹ ਕਿੰਨੇ ਕੁ ਸੁਹਿਰਦ, ਕਿੰਨੇ ਕੁ ਅੰਦਰੋਂ ਗੰਭੀਰ ਹੋ ਗਏ ਉਸ ਬਖਸ਼ ਦੇ ਪ੍ਰਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ ਸਨ। ਮਾਂ ਆਪਣੇ ਬੇਟੇ ਜੱਸਾ ਸਿੰਘ ਨੂੰ ਲੈ ਕੇ ਦਿੱਲੀ ਸਨਮਾਨਯੋਗ ਮਾਤਾ ਸੁੰਦਰ ਕੌਰ ਦੇ ਕੋਲ ਗਏ। ਉੱਥੇ ਮਾਤਾ ਜੀ ਦੀ ਹਜ਼ੂਰੀ ਵਿੱਚ ਸਰਦਾਰ ਜੱਸਾ ਸਿੰਘ ਨੂੰ ਕੀਰਤਨ ਸਿਖਾਇਆ ਗਿਆ, ਉਹਨੂੰ ਸ਼ਸਤਰ ਵਿਦਿਆ ਸਿਖਾਈ ਗਈ, ਉਹਨੂੰ ਫਾਰਸੀ ਅਰਬੀ ਦੀ ਤਾਲੀਮ ਦਿੱਤੀ ਗਈ। ਤੇ ਜਦੋਂ ਆਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਾਂ ਪੁੱਤਰ ਨੇ ਗੁਰਬਾਣੀ ਦਾ ਕੀਰਤਨ ਕੀਤਾ। ਜਦੋਂ ਕੀਰਤਨ ਹੋਇਆ, ਸਰਦਾਰ ਕਪੂਰ ਸਿੰਘ ਉਹਨਾਂ ਨੇ ਕੀਰਤਨ ਸੁਣਿਆ, ਨਵਾਬ ਕਪੂਰ ਸਿੰਘ ਉਹਨਾਂ ਨੇ, ਉਹਨਾਂ ਕਿਹਾ ਮਾਂ ਇਹ ਬੱਚਾ ਇੰਨਾ ਸੋਹਣਾ ਕੀਰਤਨ ਕਰਦਾ, ਇਹ ਬੱਚਾ ਪੰਥ ਦੀ ਝੋਲੀ ਵਿੱਚ ਪਾ ਦੇ। ਉਸ ਵਕਤ ਮਾਂ ਨੇ ਕੋਈ ਸ਼ਬਦ ਨਹੀਂ ਕਿਹਾ, ਕਹਿਣ ਲੱਗੀ ਇਹ ਤਾਂ ਖਾਈ ਪੰਥ ਦਾ। ਸਰਦਾਰ ਕਪੂਰ ਸਿੰਘ ਉਹਨਾਂ ਨੇ ਡਿਊਟੀ ਕੀ ਲਾਈ ਕਿ ਤੂੰ ਪੜ੍ਹਿਆ ਲਿਖਿਆ ਹੈ, ਇੱਕ ਕੰਮ ਕਰ, ਸਿੰਘਾਂ ਦੇ ਘੋੜਿਆਂ ਨੂੰ ਦਾਣਾ, ਤੂੰ ਪੜੋਪਿਆਂ ਵਿੱਚ, ਪਹਿਲਾਂ ਪੜੋਪੇ ਚੱਲਦੇ ਸਨ, ਤੂੰ ਪੜੋਪਿਆਂ ਵਿੱਚ ਦਾਣਾ ਜੋਗ ਕੇ ਦੇਣਾ ਕਰਨਾ ਕਹਿ, ਇਹ ਸਨ ਸਭ ਤੋਂ ਛੋਟੇ। ਪੰਜਾਬੀ ਦੇ ਨਾਲ ਨਾਲ ਇਹ ਫਾਰਸੀ ਤੇ ਹਿੰਦਵੀ ਬੋਲ ਜਾਂਦੇ ਸਨ, ਜਿਵੇਂ ਬੋਲਣਾ ਹਮਕੋ ਤੁਮਕੋ ਸ਼ਬਦ ਕਹਿਦੇ ਨੇ। ਜਿੰਨੇ ਸਿੰਘਾਂ ਨੇ ਲੰਘਣਾ ਤੇ ਲੰਘਦਿਆਂ ਉਹਨਾਂ ਨੇ ਲਾਡ ਨਾਲ ਕਿਸੇ ਨੇ ਧੱਫਾ ਲਾ ਜਾਣਾ, ਕਿਸੇ ਨੇ ਪਿਆਰ ਨਾਲ ਇਹਨੂੰ ਕੁਛ ਕਹਿਣਾ ਤੇ ਨਾਮ ਪਾ ਦਿੱਤਾ ਹਮਕੋ ਤੁਮਕੋ। ਬੱਚੇ ਸਨ, ਜਦੋਂ ਜਿੰਨਾ ਲੰਘਣਾ ਕਹਿਣਾ ਹਮਕੋ ਤੁਮਕੋ ਆ ਗਿਆ। ਇੱਕ ਦਿਨ ਉਹ ਪੜੋਪਾ, ਉਹ ਭਾਂਡਾ ਸਰਦਾਰ ਕਪੂਰ ਸਿੰਘ ਦੇ ਪੈਰਾਂ ਚ ਰੱਖ ਕੇ ਕਹਿਣ ਲੱਗੇ, ਮੈਂ ਨੀ ਇਹਨਾਂ ਦਾ ਦਾਣਾ ਬਣ ਸਕਦਾ। ਕਹਿਣ ਲੱਗੇ, ਬੇਟਾ ਤੂੰ ਕਿਉਂ? ਕਹਿਣ ਲੱਗੇ, ਜਦੋਂ ਲੰਘਦੇ ਨੇ ਮੇਰਾ ਮਜ਼ਾਕ ਉਡਾਉਂਦੇ ਨੇ। ਉਹਨਾਂ ਨੇ ਸੀਨੇ ਨਾਲ ਲਾ ਕੇ ਕਿਹਾ, ਤਾਂ ਕੀ ਹੋਇਆ? ਕਹਿੰਦੇ ਨੇ, ਮੈਨੂੰ ਲੰਘਦੇ ਕੋਈ ਧੌਲ ਧੱਫਾ ਵੀ ਕਰ ਜਾਂਦੇ ਨੇ, ਸ਼ਬਦ ਸਮਝਦੇ ਹੋ, ਧੱਫਾ ਲੰਘਦੇ ਕੋਈ ਮੈਨੂੰ ਬਹੁਤ ਕੁਝ ਕਹਿੰਦੇ ਨੇ। ਪਿਆਰ ਨਾਲ ਕੋਲ ਬਿਠਾ ਕੇ ਕਹਿਣ ਲੱਗੇ, ਮੇਰੀ ਗੱਲ ਸੁਣ। ਕਹਿੰਦਾ, ਦੱਸੋ, ਪਰ ਮੈਂ ਦਾਣੇ ਨੀ ਵੰਡਣੇ। ਕਹਿਣ ਲੱਗੇ, ਮੇਰੀ ਗੱਲ ਸੁਣ, ਇਹ ਬੜਾ ਦਿਆਲੂ ਪੰਥੀ, ਜੇ ਮੇਰੇ ਵਰਗੇ ਅਨਪੜ ਬੰਦੇ ਨੂੰ ਘੋੜਿਆਂ ਦੀ ਲਿੱਤ ਢੋਣ ਵਾਲੇ ਨੂੰ ਨਵਾਬੀਆਂ ਦੇ ਸਕਦਾ ਹੈ, ਤੂੰ ਸੇਵਾ ਤੋਂ ਹਟੀ ਨਾ, ਤੈਨੂੰ ਇੱਕ ਦਿਨ ਪਾਤਸ਼ਾਹੀ ਦਏਗਾ। ਉਸੇ ਤਖ਼ਤ ਤੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਖਿਤਾਬ ਮਿਲਿਆ, ਉਹ ਮਿਲਿਆ ਸੀ ਸੁਲਤਾਨੇ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨੇ ਉਲ ਕੌਮ, ਏਡਾ ਵੱਡਾ ਮਾਨ। ਤੇ ਸਰ ਨਵਾਬ ਕਪੂਰ ਸਿੰਘ ਨੇ ਹੀ ਕਿਹਾ ਕਿ ਮੈਨੂੰ ਅਨਪੜ੍ਹ ਨੂੰ ਲਿੱਦ ਸੱਟਣ ਵਾਲੇ ਨੂੰ ਇੰਨਾ ਕੋਈ ਦੇ ਦਿੱਤਾ, ਇਹ ਪੰਥ ਬੜਾ ਕਿਰਪਾਲੂਆਂ ਦਾ ਸੀ। ਤੇ ਜਦੋਂ ਆ ਕੁੱਪਰ ਖੇੜੇ ਲੜਾਈ ਕੋਈ ਵੱਡਾ ਘੱਲੂ ਘਾਰਾ ਹੋਇਆ, ਸਰਦਾਰ ਜੱਸਾ ਸਿੰਘ ਆਹਲੂਵਾਲੀ ਇਹਦੇ ਵਿੱਚ ਸੀ। ਮੈਂ ਤਾਂ ਬੇਨਤੀ ਕੀਤੀ ਕਿ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਅਰਦਾਸ, ਸੱਚੇ ਪਾਤਸ਼ਾਹ ਜੇ ਤਰਸ ਕੀਤਾ ਹੀ ਤੇ ਮੇਰ ਕਰੀ, ਇਹਨਾਂ ਚੋਲਿਆਂ ਨੂੰ ਕਿਤੇ ਛਿੱਟਾ ਨਾ ਪੈ ਜਾ। ਬਸ ਇੱਕੋ ਬੇਨਤੀ ਹੈ, ਜੰਗ ਹੋ ਰਿਹਾ ਹੈ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ, ਸਰਦਾਰ ਜੀ ਦੇ ਸਰੀਰ ਤੇ 19 ਫੱਟ ਲੱਗੇ, ਨਾਲ ਉਹਨਾਂ ਦਾ ਜਿਹੜਾ ਅੰਗ ਰੱਖੇ ਸੀ ਦੇਖਿਆ ਜਰਨੈਲ ਘਿਰ ਗਿਆ ਹੈ। ਉਹਨਾਂ ਨੇ ਇੱਕ ਚਾਬਕ ਘੋੜੇ ਨੂੰ ਮਾਰਿਆ ਤੇ ਘੋੜਾ ਤੇਜ਼ੀ ਨਾਲ ਜਦੋਂ ਚੀਰ ਕੇ ਨਿਕਲਣ ਲੱਗਾ ਦੁਸ਼ਮਣ ਨੂੰ, ਤੇ ਸਰਦਾਰ ਜੱਸਾ ਸਿੰਘ ਗੁੱਸੇ ਚ ਆ ਕੇ ਕਹਿਣ ਲੱਗੇ, ਮੇਰੇ ਘੋੜੇ ਨੂੰ ਮਾਰਿਆ ਕਿਉਂ? ਕਹਿਣ ਲੱਗਾ ਸਰਦਾਰ ਜੀ ਕਿ ਤੁਸੀਂ ਦੁਸ਼ਮਣ ਚ ਘਿਰ ਗਏ। ਕਹਿਣ ਲੱਗੇ, ਤੈਨੂੰ ਇੱਕ ਗੱਲ ਯਾਦ ਨਹੀਂ, ਇਸ ਕੌਮ ਨੇ ਮੈਨੂੰ ਸੁਲਤਾਨ ਬਣਾਇਆ ਹੈ, ਜੇ ਸੁਲਤਾਨ ਹੀ ਪਿੱਠ ਦਿਖਾ ਕੇ ਚਲਾ ਜਾਏਗਾ ਤੇ ਕੌਮ ਦਾ ਕੀ ਬਣੇਗਾ, ਕਿਸ ਮੂੰਹ ਨਾਲ ਮੈਂ ਅਕਾਲ ਤਖ਼ਤ ਤੇ ਪਹੁੰਚਾਂਗਾ। ਮੈਨੂੰ ਉਹ ਸ਼ਬਦ ਰਤਨ ਸਿੰਘ ਭੰਗੂ ਦੇ ਯਾਦ ਆਏ, ਬੈਠਿਆਂ ਜਦੋਂ ਭਾਈ ਸਾਹਿਬ ਬੋਲ ਰਹੇ ਸਨ। ਰਤਨ ਸਿੰਘ ਭੰਗੂ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਏ ਦਾ ਪੋਤਾ, ਜਿਨ੍ਹਾਂ ਨੇ ਮੱਸੇ ਰੰਗਰ ਦਾ ਸਿਰ ਲਾਇਆ। ਇਸ ਭੱਖ ਦੇ ਕੋਈ ਜੰਗ ਵਿੱਚ ਸਰਦਾਰ ਜੱਸਾ ਸਿੰਘ ਦੇ ਸ਼ਬਦ ਸਨ, ਪੰਥ ਸੁਣੇ ਮੋਏ ਕਰ ਹੈ ਠੱਠਾ, ਮੈਨੂੰ ਮਖੌਲ ਕਰਨਗੇ ਜਦੋਂ ਪਤਾ ਲੱਗਾ ਅਸੀਂ ਕੀ ਦਿੱਤਾ ਤੇ ਇਹਨੇ ਕੀ ਕਰ ਦਿੱਤਾ। ਪੰਤ ਸੁਣੇ ਮੋਏ ਕਰ ਹੈ ਠੱਠਾ, ਘੋੜਾ ਕੁਟਾਏ ਘੋੜਾ ਕੁਟਾਏ, ਜੱਸਾ ਸਿੰਘ ਨੱਠਾ ਕਿਆ ਮੁੱਖ ਲੈ ਮੈਂ ਬਹੁ ਦੀਵਾਨ, ਕਰੇ ਮਸ਼ਕਰੀ ਖਮ ਕੋਵਾਨ। ਮੈਨੂੰ ਮਜ਼ਾਕ ਉਡਾਇਆ ਜਾਏਗਾ ਜੇ ਤੇਰੇ ਕੋਲ ਬੜੀ ਵੱਡੀ ਬਖਸ਼ਿਸ਼ ਹੈ ਸਤਿਗੁਰੂ ਦੇ ਘਰ ਦੀ। ਸਤਿਗੁਰੂ ਨੇ ਤਰਸ ਕੀਤਾ, ਬਸ ਇੰਨਾ ਫਰਕ ਜੇ ਦੁਨੀਆਂ ਦੀ ਵਡਿਆਈ ਕੋਈ ਮਿਲਦੀ ਹੈ ਉਹ ਅੰਦਰੋਂ ਨਾਮ ਭੁਲਾਉਂਦੀ ਹੈ, ਤੇ ਜਦੋਂ ਗੁਰੂ ਸਿਰ ਤੇ ਵਡਿਆਈ ਬਖਸ਼ਦਾ ਹੈ ਉਹ ਅੰਦਰੋਂ ਭਾਵਨਾ ਪੈਦਾ ਕਰਦੀ ਹੈ। ਧੰਨ ਗੁਰੂ ਅੰਗਦ ਸਾਹਿਬ ਦੇ ਦੋ ਸ਼ਲੋਕ। ਇੱਕ ਤਾਂ ਸਭ ਤੋਂ ਪਹਿਲਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਚ ਉਹ ਹੈ ਕਿ ਜਿਸ ਪਿਆਰੇ ਸਿਓ ਨੇ ਤਿਸ ਆਗੈ ਮਰ ਚਲੀਏ। ਇਹ ਸਮਰਪਣ ਹੈ ਆਪਣੇ ਆਪ ਦਾ, ਜਿਸ ਪਿਆਰੇ ਨੂੰ ਮੁਹੱਬਤ ਹੋਵੇ ਉਸ ਤੋਂ ਕੁਰਬਾਨ ਹੋ ਜਾ, ਜਿਸ ਪਿਆਰੇ ਸਿਓ ਨੇ ਤਿਸ ਆਗੈ ਮਰ ਚਲੀਏ। ਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਅਖੀਰਲਾ ਸ਼ਲੋਕ ਉਹਨਾਂ ਦਾ ਧਿਆਨ ਨਾਲ ਸੁਣਿਓ, ਕਹਿਣ ਲੱਗੇ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੇ ਸਹਿਤੀ ਜਾਣ, ਪਰ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਦੁਨੀਆਂ ਦੀ ਕੋਈ ਵਡਿਆਈ ਇਹਦਾ ਮੁਕਾਬਲਾ ਨਹੀਂ ਜੇ ਕਰ ਸਕਦੀ। ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀ ਜਾ ਨਾਲ। ਦੁਨੀਆਂ ਦੀ ਕੋਈ ਵਡਿਆਈ ਨਾਲ ਨਹੀਂ ਚੱਲਦੀ, ਪਰ ਸਤਿਗੁਰੂ ਜਦੋਂ ਤਰਸ ਕਰਕੇ ਮਿਹਰ ਕਰਕੇ ਦਾਤ ਝੋਲੀ ਚ ਪਾਉਂਦੇ ਨੇ। ਬਸ ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ, ਜਿੰਨਾ ਕੁ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਗੁਰੂ ਗ੍ਰੰਥ ਸਾਹਿਬ ਚ ਭਗਤਾਂ ਨੂੰ ਮਾਨ ਸਨਮਾਨ ਰੁਖਾਨੀਅਤ ਦੇ ਮਿਲੇ, ਉਹਨਾਂ ਇੱਕੋ ਗੱਲ ਕਹੀ ਦਾਤਾ ਭਾਈ ਬੀਬੀ ਜੀ ਪੜ੍ਹ ਰਹੇ ਸਨ, ਮੈਂ ਘਰ ਸੁਣ ਰਿਹਾ ਸਾਂ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਤ ਹੈ ਛਤਰ ਤਰੇ। ਕਬੀਰ ਸਾਹਿਬ ਨੂੰ ਮਾਨ ਮਿਲਿਆ, ਉਹਨਾਂ ਇਹ ਨਾ ਕਿਹਾ ਮੇਰੀ ਕਮਾਈ, ਇੱਕੋ ਗੱਲ ਕਹੀ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸ਼ਰੀਰ, ਕਿਆ ਜਾਨੂ ਕਿਛ ਖਰ ਕੀਆ ਭਇਓ ਕਬੀਰ। ਕਬੀਰ ਇਹ ਤੇਰੀ ਦਾਤ ਹੈ, ਇਹ ਤੇਰੀ ਬਖਸ਼ਿਸ਼ ਹੈ, ਇਹ ਤੇਰੀ ਰਹਿਮਤ ਹੈ, ਕਿਉਂਕਿ ਤੇਰੀ ਬਖਸ਼ਿਸ਼ ਤੇਰੀ ਕਿਰਪਾ। ਬਸ ਇਹ ਹੀ ਸੀਨੇ ਵਿਚ ਜੇ ਆਪਾਂ ਸਮੋ ਲਵਾਂਗੇ ਗੁਰੂ ਰਾਮਦਾਸ ਜੀ ਦੇ ਬਚਨ ਨਾਲ ਸਮਾਪਤੀ, ਕਿਉਂਕਿ ਇਹ ਨਹੀਂ ਕਿ ਇਸ ਨੂੰ ਕਿਤੇ ਖੌਮੇ ਵਾਲਾ ਸੂਖਮ ਖੌਮੇ ਦਾ ਡੰਗ ਨਾ ਵੱਜ ਜਾਏ। ਮੈਨੂੰ ਵਿਸ਼ੇਸ਼ ਮੰਨ ਲਿਆ, ਮੈਨੂੰ ਸਭ ਤੋਂ ਅੱਗੋਂ ਅੱਗੇ ਮੰਨ ਲਿਆ। ਬਾਈਬਲ ਚ ਈਸਾ ਨੇ ਗੱਲ ਕਹੀ ਇੰਨਾ ਅੱਗੇ ਨਾ ਬੈਠ ਕਿ ਸਮਾਂ ਤੈਨੂੰ ਇੰਨਾ ਪਿੱਛੇ ਧੱਕੇ ਕਿ ਤੇਰਾ ਨਾਮੋ ਨਿਸ਼ਾਨ ਮਿਟ ਜਾਏ, ਇੰਨਾ ਕੁ ਪਿੱਛੇ ਬੈਠ ਕਿ ਗੁਰੂ ਰੱਬ ਪਰਮਾਤਮਾ ਤੈਨੂੰ ਇੰਨਾ ਕੁ ਅੱਗੇ ਲਿਜਾਏ ਕਿ ਉਸ ਅੱਗੇਪਨ ਵਿਚ ਵੀ ਤੇਰੇ ਅੰਦਰ ਪ੍ਰਭੂ ਦੀ ਰਹਿਮਤ ਵਰਤੇ। ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਮਿਲੀ, ਬਸ ਇਹਦੇ ਨਾਲ ਹੀ ਸਮਾਪਤੀ ਕਰਾਂਗਾ। ਇਹੀ ਮੇਰੀ ਤੇ ਭਾਈ ਸਾਹਿਬ ਦੀ ਅਰਦਾਸ ਹੋਵੇਗੀ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਲਈ। ਉਹ ਅਰਦਾਸ ਹੈ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਵਿਸਮ ਹੋ ਜਾਏ। ਬਸ ਆਹੀ ਸਾਡੀ ਅਰਦਾਸ ਹੈ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ। ਗੁਣ ਦਾ ਅਰਥ ਇੱਥੇ ਪਰਉਪਕਾਰ ਹੈ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਬ ਬਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਮਾਲਕਾ ਸਾਡੇ ਗੁਣਾ ਜੇਕਰ ਅੰਦਰ ਦੇ ਦੇਖੇ ਕੋਈ, ਕਿਉਂਕਿ ਚਮੜੀ ਥੱਲੇ ਬਹੁਤ ਕੁਝ ਲੁਕਿਆ ਹੋਇਆ ਹੈ, ਇਹ ਤਾਂ ਉਹਨੇ ਕਿਰਪਾ ਕੀਤੀ, ਉਹਨੇ ਪਰਦੇ ਢੱਕੀ ਰੱਖੇ, ਉਹਦੇ ਵਰਗਾ ਦਿਆਲੂ ਕੋਈ ਨਹੀਂ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ। ਬਸ ਆਹੀ ਇੱਕ ਅਰਦਾਸ ਕਰੀਏ, ਦਾਤਾ ਤੂੰ ਸਾਡੀ ਅਵਸਥਾ ਨੂੰ ਜਾਣ ਨਾ ਖੈ, ਕੋਈ ਲੁਕਾ ਕੇ ਮੈਂ ਗੱਲ ਨਹੀਂ ਕਰਦਾ। ਅਸੀਂ ਘਰਾਂ ਤੋਂ ਤੁਰੇ ਸੀ ਰੋਟੀ ਦੀ ਖਾਤਰ, ਤੂੰ ਰੋਟੀ ਇੱਕ ਪਾਸੇ ਰੱਖ ਆਪਣੀਆਂ ਬਖਸ਼ਿਸ਼ਾਂ ਨਾਲ ਭਰਪੂਰ ਕਰ ਦਿੱਤਾ। ਮੇਰੇ ਸਤਿਗੁਰੂ ਕਹਿ ਰਹੇ ਨੇ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕੋਈ ਸਾਡੇ ਚ ਗੁਣ ਵਡਿਆਈ ਨਹੀਂ, ਮੈਂ ਤਾਂ ਆਰੰਭ ਚ ਕਿਹਾ ਦਾਤ ਕੇਵਲ ਤਰਸ ਹੁੰਦੀ ਏ, ਦਾਤ ਕਮਾਈ ਨਹੀਂ ਹੁੰਦੀ। ਸਤਿਗੁਰ ਦੇ ਬਚਨ ਨੇ ਕਿ ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤ ਸਾਹਿਬ ਤੁੱਠ ਹੈ ਜੋ ਮਿਲੇ ਇਹ ਕਰਮਾਤ ਹੈ ਇਹ ਕਮਾਈ ਨਹੀਂ। ਸਤਿਗੁਰੂ ਕਹਿ ਰਹੇ ਨੇ ਅਖੀਰਲੇ ਇਹ ਬਚਨ ਕਿ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ। ਉਸ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਦਾਤੇ ਦਾ ਤਖ਼ਤ ਉਹਦੇ ਚਰਨਾਂ ਵਿਚ ਆਪਾਂ ਸਜਦਾ ਕਰੀਏ। ਤਖ਼ਤ ਇਮਾਰਤ ਨਹੀਂ ਕੇਵਲ, ਉਹ ਜਦੋਂ ਅਸੀਂ ਥੱਲੇ ਇੱਟਾਂ ਦੇਖਦੇ ਹਾਂ ਤੇ ਕਦੀ ਰਾਤ ਨੂੰ ਟੇਕ ਕੇ ਸੁਰਤ ਟਿਕਾ ਕੇ ਉੱਥੇ ਸ਼ਬਦ ਦਾ ਅਭਿਆਸ ਕਰਕੇ ਦੇਖੀਏ, ਉਹ ਇੱਟਾਂ ਆਮ ਹੱਥਾਂ ਦੀਆਂ ਲੱਗੀਆਂ, ਉਹ ਇੱਟਾਂ ਉਸ ਹੱਥ ਦੀਆਂ ਲੱਗੀਆਂ ਨੇ ਜਿਹਨੇ 113 ਸਾਲ ਸਿੱਖੀ ਕਮਾਈ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ। ਉਹ ਇੱਟਾਂ ਉਸ ਹੱਥ ਦੀਆਂ ਲੱਗੀਆਂ ਨੇ ਜਿਨ੍ਹਾਂ ਨੇ ਆਪਣੇ ਹੱਥ ਚ ਕਲਮ ਪਕੜ ਕੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ ਹੈ। ਭਾਈ ਗੁਰਦਾਸ ਸਾਹਿਬ ਜੀ, ਉਹ ਇੱਟਾਂ ਉਹ ਚੂਨਾ ਕਿਸੇ ਹੋਰ ਨੇ ਨੀ ਲਾਇਆ, ਸੱਚ ਏਵੇ ਉਸ ਤਖ਼ਤ ਦਾ ਰਚੈਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਹੈ। ਅਸੀਂ ਉਸ ਤਖ਼ਤ ਦੇ ਚਰਨਾਂ ਚ ਸੀ ਝੁਕਾਨੇ ਹਾਂ। ਤੁਹਾਡਾ ਸਮੂਹ ਸੰਗਤਾਂ ਦਾ ਤੈ ਦਿਲੋਂ ਧੰਨਵਾਦ। ਬਸ ਇੱਕੋ ਹੀ ਬੇਨਤੀ ਹੈ ਤੁਹਾਡੇ ਚਰਨਾਂ ਚ, ਇਹਨੂੰ ਬਿਲਕੁਲ ਇਹ ਨਾ ਸਮਝਿਓ ਗਿਆਨੀਆਂ ਵਾਲੀ ਸ਼ਬਦਾਵਲੀ ਜਾਂ ਉਹ, ਸਿਰਫ ਇੱਕ ਅਰਦਾਸ ਕਰੋ ਕਿ ਦਾਤਾ ਜੋ ਬਖਸ਼ਿਆ ਕੀ ਦਾੜੇ ਸਾਡੇ ਚਿੱਟੇ ਹੋ ਗਏ ਨੇ, ਹੁਣ ਕਿਰਪਾ ਕਰੀ ਅੰਤਲੇ ਸਵਾਸ ਤੱਕ ਇਮਾਨਦਾਰ ਹੋ ਕੇ ਤੇਰੇ ਦਰ ਦੀ ਸੇਵਾ ਕਰ ਸਕੀਏ। ਬਸ ਇੰਨੀ ਕੁ ਬੇਨਤੀ ਹੈ ਤੁਹਾਡੇ ਚਰਨਾਂ ਚ। ਮੈਂ ਸਨਮਾਨਯੋਗ ਪ੍ਰਧਾਨ ਸਰਦਾਰ ਪ੍ਰਤਪਾਲ ਸਿੰਘ ਜੀ, ਉਹਨਾਂ ਦਾ ਆਪਣੇ ਸਨਮਾਨਯੋਗ ਭੈਣ ਬੀਬੀ ਬਲਜੀਤ ਕੌਰ ਜਿਨ੍ਹਾਂ ਨੇ ਬਹੁਤ ਪਿਆਰ ਕੀਤਾ ਸਾਡੇ ਨਾਲ ਉੱਥੇ ਕਹਿ ਵੀ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਸਮੂਹ ਪ੍ਰਬੰਧਕ ਵੀਰਾਂ ਦਾ, ਭਾਈ ਲੱਦਾ ਪਰਉਪਕਾਰੀ ਸੁਸਾਇਟੀ, ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਇਹਨਾਂ ਦਾ ਵੀ ਬਹੁਤ ਪਿਆਰ ਕਰਦੇ ਨੇ। ਆਓ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਸੀਸ ਝੁਕਾਈਏ। ਸਾਰੇ ਕਿਰਪਾ ਕਰੋ, ਅਸੀਸ ਬਖਸ਼ਦੇ ਹੋਏ ਗੁਰੂ ਫਤਿਹ ਸਵੀਕਾਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਬੋਲੇ ਸੋ ਨਿਹਾਲ। ਸਮੂਹ ਸੰਗਤ ਦੇ ਚਰਨਾਂ ਚ ਬੇਨਤੀ ਹੈ, ਜਿਵੇਂ ਪਹਿਲਾਂ ਬੈਠੇ ਸੀ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰਿਓ। ਭਾਵਨਾ ਇਹ ਬਣਾਉਣੀ ਹੈ ਅਸਾਂ ਸਾਰਿਆਂ ਨੇ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਦੇ ਪਾਤਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਔਰ ਸ਼੍ਰੋਮਣੀ ਰਾਗੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਨੇ ਬੜੀਆਂ ਭਾਵਨਾਵਾਂ ਦੇ ਸਦਕਾ ਹਜ਼ੂਰ ਦੀ ਉਹ ਰਹਿਮਤ ਜਿਹੜੀ ਉਹਨਾਂ ਤੇ ਵਰਤੀ, ਬਹੁਤ ਔਖਾ ਹੈ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਢਾਲਣਾ, ਪਰ ਫਿਰ ਵੀ ਜਦੋਂ ਹਜ਼ੂਰ ਕਿਰਪਾ ਕਰਦੇ ਹਨ ਤੇ ਸਾਹਿਬ ਕਹਿੰਦੇ ਨੇ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚਾ ਅਲਾਏ, ਉਹ ਆਪ ਮਾਰਗ ਹਰ ਚੱਲਦਾ ਹੋਰ ਸਭਨਾਂ ਨੂੰ ਹਰ ਮਾਰਗ ਪਾਏ। ਗੁਰੂ ਕਿਰਪਾ ਕਰਦਾ ਹੈ, ਤਰੁੱਠ ਕੇ ਇਹ ਬਖਸ਼ਿਸ਼ ਮਿਲੀ ਹੈ, ਇਹ ਸਾਡੀ ਕੌਮ ਸਾਡਾ ਪੰਥ ਔਰ ਸਤਿਗੁਰੂ ਪਿਤਾ ਜੀ ਦਾ ਉਹ ਮਹਾਨ ਘਰ ਜਿਹੜਾ ਇਹੀ ਆਖਦਾ ਆਇਆ ਕਿ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜਿਹੜੀਆਂ ਭਾਵਨਾਵਾਂ ਭਾਈ ਸਾਹਿਬ ਜੀਆਂ ਨੇ ਸੰਗਤ ਦੇ ਸਾਹਮਣੇ ਰੱਖੀਆਂ, ਕੋਸ਼ਿਸ਼ ਕਰੀਏ ਅਸੀਂ ਸਾਰੇ ਇਹ ਅਰਦਾਸ ਕਰਕੇ ਜਾਣੀਏ ਸੱਚੇ ਪਾਤਸ਼ਾਹ ਏਦਾਂ ਦੇ ਪਿਆਰਿਆਂ ਦੀ ਸਾਡੀ ਕੌਮ ਨੂੰ ਤੇਰੇ ਘਰ ਨੂੰ ਬੜੀ ਲੋੜ ਹੈ, ਕਿਰਪਾ ਕਰਿਓ ਸਾਡੀ ਜ਼ਿੰਦਗੀ ਦੇ ਸਵਾਸਾਂ ਦੀ ਵੀ ਲੋੜ ਪਈ ਅਸੀਂ ਇਹਨਾਂ ਦੇ ਚਰਨਾਂ ਚ ਅਰਪਣ ਕਰਾਂਗੇ, ਕਿਉਂਕਿ ਸਾਡੀ ਕੌਮ ਨੂੰ ਬਹੁਤ ਸੇਧ ਮਿਲਦੀ ਹੈ ਇਹਨਾਂ ਪਿਆਰ ਵਾਲਿਆਂ ਤੋਂ। ਬੇਨਤੀ ਕਰਾਂਗਾ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਤਿਕਾਰਯੋਗ ਸਰਦਾਰ ਪ੍ਰਤਪਾਲ ਸਿੰਘ ਜੀ, ਅਵਤਾਰ ਸਿੰਘ ਜੀ ਜਨਰਲ ਸਕੱਤਰ ਸਾਹਿਬ, ਬੀਬੀ ਬਲਜੀਤ ਕੌਰ ਜੀ ਖਾਲਸਾ ਤਲਵਾੜੇ ਵਾਲੇ, ਭਾਈ ਲੱਦਾ ਜੀ ਪਰਉਪਕਾਰੀ ਸਭਾ ਵੱਲੋਂ ਸਰਦਾਰ ਹਰਜੀਤ ਸਿੰਘ ਕਲਸੀ, ਸਰਦਾਰ ਅਮਰਜੀਤ ਸਿੰਘ ਜੀ ਹੈਪੀ, ਸਰਦਾਰ ਹਰਜੀਤ ਸਿੰਘ ਜੀ ਖਾਲਸਾ, ਸਰਦਾਰ ਗੁਰਪ੍ਰੀਤ ਸਿੰਘ ਜੀ ਵਿੰਕਲ, ਸਰਦਾਰ ਗੁਰਿੰਦਰ ਸਿੰਘ ਜੀ, ਸਰਦਾਰ ਕੁਲਦੀਪ ਸਿੰਘ ਜੀ ਦੂਆ ਔਰ ਸਰਦਾਰ ਤੇਜਵੰਤ ਸਿੰਘ ਜੀ ਗਰੇਵਾਲ, ਸਮੂਹ ਗੁਰਮੁਖ ਪਿਆਰੇ ਪ੍ਰਬੰਧਕ ਕਮੇਟੀ ਔਰ ਸਮੂਹ ਸੰਗਤ ਦੇ ਵੱਲੋਂ ਜੋ ਇਹ ਗੋਲਡ ਮੈਡਲ ਸਨਮਾਨ ਦਿੱਤਾ ਜਾਣਾ ਹੈ, ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ ਔਰ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੂੰ ਕਿ ਪਿਤਾ ਗੁਰਦੇਵ ਦੀ ਗੋਦ ਵਿੱਚ ਬੈਠੇ ਹੋ, ਇਸੇ ਤਰ੍ਹਾਂ ਹੀ ਪਿਆਰ ਸਹਿਤ ਸੰਗਤ ਦੀਆਂ ਆਸੀਸਾਂ ਔਰ ਪ੍ਰਬੰਧਕਾਂ ਦੀਆਂ ਇਹ ਸੇਵਾਵਾਂ ਜੋ ਆਪ ਜੀ ਲਈ ਕੀਤੀਆਂ ਗਈਆਂ ਹਨ, ਗੋਲਡ ਮੈਡਲ ਦਿੱਤਾ ਜਾਣਾ ਹੈ। ਸਮੂਹ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਦੇ ਨਾਮ ਬੋਲੇ ਗਏ ਹਨ, ਕਿਰਪਾ ਕਰਕੇ ਸਟੇਜ ਤੇ ਆ ਕੇ ਸਨਮਾਨ ਦਿੱਤਾ ਜਾਏ। ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ ਸਨਮਾਨ ਦਿੱਤਾ ਜਾਣਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।